ਸਤਨਾਮ ਸ੍ਰੀ ਵਾਹਿਗੁਰੂ ਜੀਓ। ਰਾਗ ਬਿਲਾਵਲ ਮਹੱਲਾ ਪੰਜਵਾਂ, ਘਰ ਪੰਜਵਾਂ, ਚੌਪਦੇ ਇੱਕ ਓਂਕਾਰ। ਸਤਿਗੁਰ ਪ੍ਰਸਾਦ ਮ੍ਰਿਤ ਮੰਡਲ ਜਗ ਸਾਜਿਆ, ਜੋ ਬਾਲੂ ਘਰ ਬਾਰ, ਬਿਨਸਤ ਬਾਰ ਨਾ ਲਾ ਗਈ ਜੋ ਕਾਗਦ ਬੂੰਦਾਰ। ਸੁਨ ਮੇਰੀ ਮਨਸਾ ਮਨੈ ਮਾਏ, ਸਤ ਦੇਖ ਵਿਚਾਰ, ਸਿਧ ਸਾਧਕ ਗ੍ਰਹੀ ਜੋਗੀ ਤਜ ਗਏ ਘਰ ਬਾਰ। ਸੁਨ ਮੇਰੀ ਮਨਸਾ ਮਨੈ ਮਾਏ, ਸਤ ਦੇਖ ਵਿਚਾਰ, ਸਿਧ ਸਾਧਕ ਗ੍ਰਹੀ ਜੋਗੀ ਤਜ ਗਏ ਘਰ ਬਾਰ। ਰਾਓ ਮ੍ਰਿਤ ਮੰਡਲ ਜਗ ਸਾਜਿਆ, ਜਿਉ ਬਾਲੂ ਘਰ ਬਾਰ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਖਾਲਸਾ ਸਤਸੰਗ ਜੀਓ, ਸਤਿਗੁਰੂ ਨੇ ਅਪਾਰ ਬਖਸ਼ਿਸ਼ ਕੀਤੀ ਆਪ ਸੰਗਤਾਂ ਸਤਿਗੁਰੂ ਦੀ ਪਾਵਨ ਅੰਮ੍ਰਿਤ ਰੂਪ ਬਾਣੀ ਦੀ ਲੜੀਵਾਰ ਕਥਾ ਵਿਚਾਰ ਸਰਵਣ ਕਰ ਰਹੇ ਹੋ। ਚੱਲ ਰਹੀ ਲੜੀਵਾਰ ਕਥਾ ਬਿਲਾਵਲ ਰਾਗ ਦੇ ਅੰਦਰ ਹੈ। ਪੰਚਮ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ, ਸ਼ਾਂਤੀ ਦੇ ਸੋਮੇ, ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਰਾਗ ਬਿਲਾਵਲ ਮਹੱਲਾ ਪੰਜਵਾਂ, ਘਰ ਪੰਜਵਾਂ, ਚੌਪਦੇ। ਰਾਗ ਬਿਲਾਵਲ ਹੈ, ਮਹੱਲਾ ਪੰਜਵਾਂ, ਪੰਜਵੇਂ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਮਹਾਰਾਜ ਦੇ ਉਪਦੇਸ਼ ਹਨ। ਘਰ ਪੰਜਵਾਂ, ਇਹਨਾਂ ਸ਼ਬਦਾਂ ਨੂੰ ਪੰਜਵੇਂ ਘਰ ਸੁਰਤਾਲ ਵਿੱਚ ਉਚਾਰਨ ਕੀਤਾ ਹੈ। ਚੌਪਦੇ ਚਾਰ ਚਾਰ ਪੌੜੀਆਂ ਵਾਲੇ ਸ਼ਬਦ ਹਨ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਰੰਭ ਦੇ ਵਿੱਚ ਸਤਿਗੁਰੂ ਮੰਗਲਾਚਰਨ ਕਰਦੇ ਹਨ, ਉਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਇੱਕ ਅਦਵੈਤ ਸਰੂਪ ਹੈ। ਓਅੰਕਾਰ ਸਾਰਿਆਂ ਦਾ ਪ੍ਰਕਾਸ਼ਕ, ਸਤ ਨਾਸਤੋ ਰਹਿਤ ਤੇ ਗੁਰਪ੍ਰਸਾਦ ਗੁਰੂ ਦੀ ਕਿਰਪਾ ਨਾਲ ਪ੍ਰਾਪਤ ਹੁੰਦਾ ਹੈ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੇ ਪਾਵਨ ਚਰਨਾਂ ਦੇ ਵਿੱਚ ਗੁਰਸਿੱਖਾਂ ਨੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਆਪ ਕਿਰਪਾ ਕਰੋ, ਸਾਨੂੰ ਉਪਦੇਸ਼ ਦਿਓ। ਤਾਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਇਸ ਬੁੱਧੀ ਨੂੰ, ਸਾਡੀ ਜਿੰਦ ਨੂੰ ਸੰਬੋਧਨ ਹੋ ਕੇ ਉਪਦੇਸ਼ ਬਖਸ਼ਿਸ਼ ਕੀਤਾ ਹੈ। ਇਹ ਵੈਰਾਗਮਈ ਉਪਦੇਸ਼ ਹੈ। ਰਹਾਉ ਦੀਆਂ ਪੰਕਤੀਆਂ ਵਿੱਚ ਹਜ਼ੂਰ ਫਰਮਾਉਂਦੇ ਹਨ, ਸੁਣ ਮੇਰੀ ਮਨਸਾ ਮਨੈ ਮਾਹੇ, ਸਤ ਦੇਖ ਵਿਚਾਰ, ਸਿੱਧ ਸਾਧਕ ਗਿਰਹਿ ਜੋਗੀ ਤਜ ਗਏ ਘਰ ਬਾਰ। ਰਹਾਉ, ਸੁਣ ਮੇਰੀ ਮਨਸਾ ਮਨੈ ਮਾਹੇ, ਐ ਮੇਰੀ ਮਨਸਾ, ਐ ਮੇਰੀ ਬੁੱਧੀ, ਐ ਮੇਰੀ ਜਿੰਦੇ, ਤੂੰ ਇਹ ਸਿੱਖਿਆ ਨੂੰ ਧਿਆਨ ਦੇ ਨਾਲ ਸੁਣ, ਅਤੇ ਸੁਣ ਕੇ ਮਨੈ ਮਾਹੇ ਸਤ ਦੇਖ ਵਿਚਾਰ, ਅਤੇ ਆਪਣੇ ਮਨ ਦੇ ਵਿੱਚ ਵਿਚਾਰ ਕਰਕੇ ਦੇਖ, ਜੋ ਅਸੀਂ ਗੱਲ ਕਹਿ ਰਹੇ ਹਾਂ ਸਤ, ਉਹ ਬਿਲਕੁਲ ਯਥਾਰਥ ਹੈ, ਇੱਕ ਸੱਚੀ ਗੱਲ ਹੈ, ਇਹਦੇ ਵਿੱਚ ਰਾਈ ਜਿੰਨਾ ਵੀ ਝੂਠ ਨਹੀਂ ਹੈ। ਜਦੋਂ ਆਪਾਂ ਵਿਚਾਰ ਕਰਕੇ ਦੇਖਾਂਗੇ, ਸਾਰੇ ਸਿਆਣੇ ਪੁਰਖਾਂ ਦੀ ਇੱਕੋ ਹੀ ਗੱਲ ਹੈ, ਮੌਤ ਵਰਗੀ ਅਟਲ ਸੱਚਾਈ ਹੋਰ ਕੋਈ ਦੁਨੀਆਂ ਦੇ ਵਿੱਚ ਨਹੀਂ ਹੈ। ਇਸੇ ਲਈ ਹਜ਼ੂਰ ਫਰਮਾਉਂਦੇ ਨੇ, ਐ ਮੇਰੀ ਮਨਸਾ, ਐ ਮੇਰੀ ਆਤਮਾ, ਐ ਮੇਰੀ ਜਿੰਦੇ, ਤੂੰ ਧਿਆਨ ਨਾਲ ਸੁਣ, ਕੰਨ ਦੇ ਕੇ ਸੁਣ, ਅਤੇ ਨਾਲ ਹੀ ਆਪਣੇ ਮਨ ਵਿੱਚ ਵਿਚਾਰ ਕਰਕੇ ਦੇਖ, ਜੋ ਅਸੀਂ ਗੱਲ ਕਹਿ ਰਹੇ ਹਾਂ ਉਹ ਇੱਕ ਯਥਾਰਥ ਗੱਲ ਹੈ, ਸਿੱਧ ਸਾਧਕ ਗ੍ਰਹੀ ਜੋਗੀ ਤਜ ਗਏ ਘਰ ਬਾਰ, ਉਹ ਸੱਚੀ ਗੱਲ ਕਿਹੜੀ ਹੈ, ਉਹ ਹਕੀਕਤ ਕਿਹੜੀ ਹੈ? ਤਾਂ ਹਜ਼ੂਰ ਕਹਿੰਦੇ ਨੇ, ਉਹ ਸੱਚੀ ਗੱਲ ਇਹ ਹੈ, ਸਿੱਧ ਸਾਧਕ ਜਿਹੜੇ ਸਿੱਧ ਬੜੀਆਂ ਬੜੀਆਂ ਰਿਧੀਆਂ ਸਿੱਧੀਆਂ ਦੇ ਮਾਲਕ ਸਿੱਧ ਲੋਕ ਸਨ, ਤੇ ਸਾਧਕ ਜਿਹੜੇ ਸਾਧਨ ਕਰਨ ਵਾਲੇ ਜਗਿਆਸੂ ਨੇ, ਤੇ ਗ੍ਰਹੀ ਜੋਗੀ ਜਿੰਨੇ ਵੀ ਗ੍ਰਸਤੀ ਨੇ ਤੇ ਯੋਗੀ ਲੋਕ ਨੇ। ਤਜ ਗਏ ਘਰ ਬਾਰ, ਤੇ ਉਹ ਵੀ ਘਰ ਬਾਰ ਛੱਡ ਕੇ ਇਥੋਂ ਦੁਨੀਆਂ ਤੋਂ ਕੂਚ ਕਰ ਗਏ ਹਨ, ਭਾਵ ਜਿਹੜੇ ਸ਼ਕਤੀਆਂ ਵਾਲੇ ਲੋਕ ਸਨ, ਸਾਧਨ ਕਰਨ ਵਾਲੇ ਲੋਕ ਸਨ, ਤੇ ਗ੍ਰਸਤੀ ਵੀ ਤੇ ਯੋਗੀ ਵੀ। ਗੱਲ ਕੀ ਗ੍ਰਹੀ ਤੇ ਯੋਗੀ ਇਹਨਾਂ ਦੋਨਾਂ ਸ਼ਬਦਾਂ ਦੇ ਵਿੱਚ ਸਾਰੀ ਗੱਲ ਆ ਗਈ ਹੈ, ਭਾਵ ਜਿੰਨੇ ਸੰਸਾਰੀ ਲੋਕ ਨੇ ਤੇ ਜਿੰਨੇ ਧਾਰਮਿਕ ਲੋਕ ਹੋਏ ਨੇ, ਰਿਸ਼ੀ ਮੁਨੀ ਸਿੱਧ ਸਾਧਕ ਯੋਗੀ ਪੁਰਸ਼, ਉਹ ਸਾਰੇ ਹੀ ਆਪਣੇ ਘਰ ਬਾਰ ਟਿਕਾਣੇ ਛੱਡ ਕੇ ਦੁਨੀਆਂ ਤੋਂ ਕੂਚ ਕਰ ਗਏ ਹਨ। ਇਹ ਇੱਕ ਸੱਚੀ ਗੱਲ ਹੈ, ਸੰਸਾਰ ਵਿੱਚ ਕੋਈ ਵੀ ਹਮੇਸ਼ਾ ਨਹੀਂ ਰਹਿ ਸਕਦਾ। ਲੋ ਹੁਣ ਆਰੰਭ ਤੋਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਵੈਰਾਗਮੀ ਉਪਦੇਸ਼ ਬਖਸ਼ਿਸ਼ ਕਰਦੇ ਹਨ। ਆਪ ਸੰਗਤਾਂ ਪ੍ਰੇਮ ਦੇ ਨਾਲ ਸੁਣੋ ਤੇ ਇੱਕ ਵਾਰੀ ਪਿਆਰ ਦੇ ਨਾਲ ਆਖੋ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ।
ਮ੍ਰਿਤ ਮੰਡਲ ਜਗ ਸਾਜਿਆ ਜੋ ਬਾਲੂ ਘਰ ਬਾਰ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਮ੍ਰਿਤ ਮੰਡਲ ਜਗ ਸਾਜਿਆ, ਵਾਹਿਗੁਰੂ ਪਰਮੇਸ਼ਰ ਨੇ ਜੋ ਇਹ ਜਗ ਸਾਜਿਆ, ਸੰਸਾਰ ਸਿਰਜਿਆ ਹੈ, ਮ੍ਰਿਤ ਮੰਡਲ ਇਹ ਇੱਕ ਮੌਤ ਦਾ ਹੀ ਮੰਡਲ ਅਸਥਾਨ ਹੈ, ਕਿਉਂਕਿ ਇਸ ਸੰਸਾਰ ਦੇ ਵਿੱਚ ਜੋ ਵੀ ਕੋਈ ਇਨਸਾਨ ਆਇਆ ਹੈ, ਕੋਈ ਵੀ ਜੀਵ ਆਇਆ ਹੈ, ਉਹ ਮੌਤ ਦੇ ਘੇਰੇ ਵਿੱਚ ਹੀ ਹੈ। ਮ੍ਰਿਤ ਮੰਡਲ ਦਾ ਅਰਥ ਹੈ ਮੌਤ ਦਾ ਵਲਗਣ, ਮੌਤ ਦਾ ਘੇਰਾ। ਉਸ ਵਾਹਿਗੁਰੂ ਪਰਮੇਸ਼ਰ ਨੇ ਜੋ ਵੀ ਇਹ ਸੰਸਾਰ ਸਿਰਜਿਆ ਹੈ, ਇਹ ਇੱਕ ਮ੍ਰਿਤ ਮੰਡਲ, ਇਹ ਇੱਕ ਮੌਤ ਦਾ ਹੀ ਘੇਰਾ ਹੈ, ਇਹ ਇੱਕ ਮੌਤ ਦਾ ਹੀ ਇੱਕ ਅਸਥਾਨ ਹੈ, ਇਹ ਇੱਕ ਮੌਤ ਦਾ ਹੀ ਖੂਹ ਹੈ। ਜਿਉਂ ਬਾਲੂ ਘਰ ਬਾਰ, ਜਿਵੇਂ ਬੱਚੇ ਛੋਟੇ ਛੋਟੇ ਬੱਚੇ ਬਾਲੂ ਦਾ ਅਰਥ ਹੈ ਰੇਤੇ ਦੇ ਘਰ ਬਾਰ ਬਣਾਉਂਦੇ ਨੇ ਤੇ ਉਹ ਬਹੁਤ ਛੇਤੀ ਟਹਿ ਜਾਂਦੇ ਹਨ, ਇਸੇ ਤਰ੍ਹਾਂ ਇਹ ਸੰਸਾਰ ਵੀ ਰੇਤ ਦੀ ਕੰਧ ਵਾਂਗ ਹੈ, ਪਤਾ ਨਹੀਂ ਇਸਨੇ ਕਦੋਂ ਨਾਸ ਹੋ ਜਾਣਾ ਹੈ।
ਬਿਨਸਤ ਬਾਰ ਨਾ ਲਾ ਗਈ ਜੋ ਕਾਗਦ ਬੂੰਦਾਰ।
ਲੋਹਣ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਪਹਿਲਾਂ ਤੇ ਸੰਸਾਰ ਨੂੰ ਜਿਉਂ ਬਾਲੂ ਘਰ ਬਾਰ ਰੇਤ ਦੇ ਘਰਾਂ ਨਾਲ ਤਸ਼ਬੀਹ ਦਿੱਤੀ ਸੀ, ਤੇ ਹੁਣ ਦੂਸਰੀ ਪੰਕਤੀ ਵਿੱਚ ਸਤਿਗੁਰੂ ਕਹਿੰਦੇ ਨੇ ਇਹ ਜਿਹੜਾ ਸੰਸਾਰ ਹੈ ਇਹ ਤੇ ਕਾਗਜ਼ ਦਾ ਕਿਲਾ ਹੈ, ਜਿਉਂ ਕਾਗਦ ਬੂੰਦਾਰ, ਇਹ ਤੇ ਕਾਗਜ਼ਾਂ ਦਾ ਕਿਲਾ ਹੈ। ਬਿਨਸਤ ਬਾਰ ਨਾ ਲਾਗੀ ਜੋ ਕਾਗਦ ਬੂੰਦਾਰ, ਜਿਵੇਂ ਕਾਗਜ਼ਾਂ ਦੇ ਕਿਲੇ ਉੱਤੇ ਮੀਂਹ ਪੈ ਜਾਵੇ। ਬੂੰਦਾਰ ਦਾ ਅਰਥ ਹੈ ਵੀ ਮੀਂਹ ਦੀਆਂ ਕਣੀਆਂ, ਮੀਂਹ ਦੀਆਂ ਬੂੰਦਾਂ ਡਿੱਗ ਪੈਣ। ਬਿਨਸਤ ਬਾਰ ਨਾ ਲਾਗੀ ਉਹਨੂੰ ਨਾਸ ਹੁੰਦਿਆਂ ਦੇਰ ਨਹੀਂ ਲੱਗਦੀ। ਇਸੇ ਤਰ੍ਹਾਂ ਸੰਸਾਰ ਦੀ ਹਾਲਤ ਹੈ, ਇਹ ਸੰਸਾਰ ਰੇਤੇ ਦਾ ਘਰ ਹੈ ਤੇ ਜਾਂ ਇਹ ਇੱਕ ਕਾਗਜ਼ਾਂ ਦਾ ਕਿਲਾ ਹੈ। ਜਦੋਂ ਇਹਦੇ ਉੱਤੇ ਮੌਤ ਦੀ ਬਰਸਾਤ ਹੋਈ ਤੇ ਇਹਨੂੰ ਨਾਸ ਹੁੰਦਿਆਂ ਦੇਰ ਨਹੀਂ ਲੱਗੇਗੀ।
ਸੁਣ ਮੇਰੀ ਮਨਸਾ ਮਨੈ ਮਾਏ ਸਤ ਦੇਖ ਵਿਚਾਰ।
ਇਸੇ ਲਈ ਹਜ਼ੂਰ ਫਰਮਾਉਂਦੇ ਨੇ, ਐ ਮੇਰੀ ਮਨਸਾ ਆਤਮਾ, ਐ ਮੇਰੀ ਜਿੰਦੇ, ਤੂੰ ਇਸ ਸਿੱਖਿਆ ਨੂੰ, ਸਾਡੀ ਸਿੱਖਿਆ ਨੂੰ ਧਿਆਨ ਨਾਲ ਸੁਣ ਤੇ ਨਾਲ ਹੀ ਮਨੈ ਮਾਹੀ ਆਪਣੇ ਮਨ ਵਿੱਚ ਵਿਚਾਰ ਕਰਕੇ ਦੇਖ, ਜੋ ਅਸੀਂ ਗੱਲ ਆਖੀ ਬਿਲਕੁਲ ਸੱਚੀ ਹੈ, ਯਥਾਰਥ ਹੈ।
ਸਿੱਧ ਸਾਧਕ ਗ੍ਰਹੀ ਜੋਗੀ ਤਜ ਗਏ ਘਰ ਬਾਰ ਰਹਾਓ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਐ ਮੇਰੀ ਬੁੱਧੀ, ਐ ਮੇਰੀ ਆਤਮਾ, ਜਿੰਨੇ ਵੀ ਸਿੱਧ ਰਿਧੀਆਂ ਸਿੱਧੀਆਂ ਦੇ ਮਾਲਕ ਸਿੱਧ ਲੋਕ ਸਨ ਤੇ ਸਾਧਕ ਸਾਧਨ ਕਰਨ ਵਾਲੇ ਤੇ ਗਿਰੀ ਜੋਗੀ ਜਿੰਨੇ ਵੀ ਗ੍ਰਸਤੀ ਤੇ ਜੋਗੀ ਯੋਗ ਸਾਧਨਾ ਕਰਨ ਵਾਲੇ ਲੋਕ ਸਨ, ਤਜ ਗਏ ਘਰ ਬਾਰ। ਉਹ ਵੀ ਇੱਕ ਨਾ ਇੱਕ ਦਿਨ ਆਪਣੇ ਘਰ ਬਾਰ ਡੇਰੇ ਆਸ਼ਰਮ ਛੱਡ ਕੇ ਦੁਨੀਆਂ ਤੋਂ ਕੂਚ ਕਰ ਗਏ ਹਨ।
ਜੈਸਾ ਸੁਪਨਾ ਰਹਿਣ ਕਾ ਤੈਸਾ ਸੰਸਾਰ।
ਵਿਸਰਾਮ ਦੇ ਕੇ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਗਏ ਫਿਰ ਵੈਰਾਗਮੀ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਜੈਸਾ ਸੁਪਨਾ ਰਹਿਣ ਕਾ, ਵੀ ਜਿਹੋ ਜਿਹਾ ਰਾਤ ਦਾ ਸੁਪਨਾ ਹੁੰਦਾ ਹੈ ਤੈਸਾ ਸੰਸਾਰ, ਉਸੇ ਤਰ੍ਹਾਂ ਦਾ ਇਹ ਸੰਸਾਰ ਹੈ। ਜਦੋਂ ਆਪਾਂ ਰਾਤ ਨੂੰ ਸੁਪਨਾ ਵੇਖਦੇ ਹਾਂ, ਜਿੰਨਾ ਚਿਰ ਤੱਕ ਸੁਪਨ ਅਵਸਥਾ ਵਿੱਚ ਅਸੀਂ ਵਿਰਾਜਦੇ ਹਾਂ, ਉਨਾ ਚਿਰ ਤੱਕ ਸੁਪਨਾ ਸੱਚਾ ਪ੍ਰਤੀਤ ਹੁੰਦਾ ਹੈ। ਜਦੋਂ ਅੱਖ ਖੁੱਲ ਗਈ, ਜਾਗ ਆ ਗਈ, ਉਸੇ ਵੇਲੇ ਸਭ ਕੁਝ ਝੂਠਾ ਸਾਬਤ ਹੋ ਜਾਂਦਾ ਹੈ। ਜੈਸਾ ਸੁਪਨਾ ਰਹਿਣ ਕਾ ਤੈਸਾ ਸੰਸਾਰ, ਜਿਵੇਂ ਰਾਤ ਦਾ ਸੁਪਨਾ ਝੂਠਾ ਹੁੰਦਾ ਹੈ, ਇਸੇ ਤਰ੍ਹਾਂ ਸੰਸਾਰ ਵੀ ਝੂਠਾ ਹੈ।
ਦ੍ਰਿਸ਼ਟ ਮਾਨ ਸਭ ਬਿਨਸੀਐ ਕਿਆ ਲਗੈ ਗਵਾਰ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਦ੍ਰਿਸ਼ਟ ਮਾਨ, ਜੋ ਕੁਝ ਵੀ ਆਪਾਂ ਦੇਖ ਰਹੇ ਹਾਂ, ਇਸ ਨੂੰ ਦ੍ਰਿਸ਼ਟ ਮਾਨ ਕਹਿੰਦੇ ਨੇ। ਦ੍ਰਿਸ਼ਟ ਮਾਨ ਹੈ ਸਗਲ ਮਥੇਨਾ, ਜੋ ਕੁਝ ਅੱਖਾਂ ਦੇ ਨਾਲ ਅਸੀਂ ਵੇਖਦੇ ਹਾਂ, ਸਭ ਬਿਨਸੀਐ ਸਭ ਨਾਸ ਹੋ ਜਾਵੇਗਾ। ਕਿਆ ਲਗੈ ਹੈ ਗਵਾਰ, ਮੂਰਖਾ ਇਹਨੂੰ ਕਿਹੜਾ ਦੇਰ ਲੱਗਣੀ ਹੈ, ਭਾਵ ਛੇਤੀ ਇਸ ਨੇ ਨਾਸ ਹੋ ਜਾਣਾ। ਅਥਵਾ ਕਿਆ ਲੱਗਾ ਹੈ ਗੁਆਰੋ ਮੂਰਖਾ, ਤੂੰ ਇਹਦੇ ਵਿੱਚ ਕੀ ਲੱਗਿਆ ਹੋਇਆ, ਤੂੰ ਇਸ ਝੂਠੇ ਤੇ ਨਾਸਵੰਤ ਸੰਸਾਰ ਦੇ ਵਿੱਚ ਕਿਉਂ ਚਿੰਬੜਿਆ ਹੋਇਆ, ਕਿਉਂ ਖਚਤ ਹੋਇਆ ਹੋਇਆ, ਤੈਨੂੰ ਇਹਦਾ ਇੰਨਾ ਮੋਹ ਪਿਆਰ ਨਹੀਂ ਕਰਨਾ ਚਾਹੀਦਾ।
ਕਹਾਂ ਸੁਭਾਈ ਮੀਤ ਹੈ ਦੇਖ ਨੈਣ ਪਸਾਰ।
ਤੂੰ ਆਪਣੀਆਂ ਅੱਖਾਂ ਖੋਲ ਕੇ ਦੇਖ, ਨੈਣ ਪਸਾਰ ਵੀ ਅੱਖਾਂ ਖੋਲ ਕੇ ਦੇਖ। ਕਹਾਂ ਸੋ ਭਾਈ ਮੀਤ ਹੈ, ਤੇਰੇ ਭਰਾ ਕਿੱਥੇ ਨੇ, ਤੇਰੇ ਮਿੱਤਰ ਦੋਸਤ ਕਿੱਥੇ ਨੇ, ਭਾਵ ਜਿਹੜੇ ਸਾਥੀ ਤੇਥੋਂ ਵਿਛੜ ਗਏ ਨੇ, ਉਹਨਾਂ ਵੱਲ ਨਿਗਾਹ ਮਾਰ ਕੇ ਦੇਖ, ਉਹ ਤੇਰੇ ਭਰਾ ਕਿੱਥੇ ਨੇ, ਤੇਰੇ ਮਿੱਤਰ ਦੋਸਤ ਕਿੱਥੇ ਨੇ, ਭਾਵ ਉਹ ਸਾਰੇ ਦੇ ਸਾਰੇ ਕੁਝ ਚਲੇ ਗਏ ਨੇ, ਕੁਝ ਜਾ ਰਹੇ ਹਨ, ਤੇ ਬਾਕੀ ਵੀ ਸਾਰੇ ਚਲੇ ਜਾਣਗੇ।
ਇੱਕ ਚਾਲੇ ਇੱਕ ਚਾਲ ਸਹਿ ਸਭ ਆਪਣੀ ਵਾਰ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਇਹ ਇੱਕ ਨਿਯਮ ਹੈ, ਰਾਣਾ ਰਾਉ ਨਾ ਕੋਰ ਹੈ ਰੰਗ ਨਾ ਤੁੰਗ ਫਕੀਰ, ਵਾਰੀ ਆਪੋ ਆਪਣੀ ਕੋਈ ਨਾ ਬੰਧੈ ਤੀਰ। ਸਭ ਆਪੋ ਆਪਣੀ ਵਾਰੀ, ਇੱਕ ਚਾਲੇ ਇੱਕ ਚਲੇ ਗਏ ਨੇ ਤੇ ਇੱਕ ਚਾਲ ਸਹਿਕ ਚਲੇ ਜਾਣਗੇ, ਸਭ ਆਪੋ ਆਪਣੀ ਵਾਰੀ ਅਨੁਸਾਰ ਇੱਥੋਂ ਕੂਚ ਕਰ ਗਏ ਨੇ ਤੇ ਕਰ ਰਹੇ ਹਨ, ਤੇ ਬਾਕੀ ਵੀ ਸਾਰੇ ਕਰਨਗੇ।
ਜਿਨ ਪੂਰਾ ਸਤਿਗੁਰ ਸੇਵਿਆ ਸੇ ਅਸਥਿਰ ਹਰ ਦੁਆਰ।
ਤੇ ਮਹਾਰਾਜ ਸਾਨੂੰ ਕਿਰਪਾ ਕਰਕੇ ਹੁਣ ਇਹ ਵੀ ਦੱਸੋ ਵੀ ਇਹ ਸੰਸਾਰ ਤਾਂ ਸਾਰਾ ਹੀ ਨਾਸਵੰਤ ਹੈ, ਕਿਸ ਨਾਲ ਕੀਚੈ ਦੋਸਤੀ, ਸਭ ਜਗ ਚੱਲਣਹਾਰ, ਪਰ ਕਿਹਦੇ ਨਾਲ ਦੋਸਤੀ ਕਰੀਏ। ਤਾਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ, ਲੋ ਇੱਕ ਤੁਹਾਨੂੰ ਅਸੀਂ ਤੱਤ ਦੀ ਗੱਲ ਦੱਸਦੇ ਹਾਂ, ਜਿਨ੍ਹਾਂ ਨੇ ਪੂਰਾ ਸਤਿਗੁਰੂ ਸੇਵਿਆ ਹੈ, ਭਾਵ ਜਿਸਨੇ ਇਸ ਜੀਵਨ ਕਾਲ ਦੇ ਅੰਦਰ ਪੂਰੇ ਸਤਿਗੁਰੂ ਦੀ ਸੇਵਾ ਕੀਤੀ ਹੈ, ਪੂਰੇ ਸਤਿਗੁਰੂ ਦਾ ਸੇਵਨ ਕੀਤਾ ਹੈ, ਪੂਰੇ ਸਤਿਗੁਰੂ ਦਾ ਪਠਨ ਪਾਠਨ ਕੀਤਾ ਹੈ, ਸੇ ਅਸਤਰ ਹਰ ਦੁਆਰ, ਉਹ ਵਾਹਿਗੁਰੂ ਦੇ ਦਰ ਤੇ ਹਮੇਸ਼ਾ ਲਈ ਅਚਲ ਹੋ ਗਏ, ਭਾਵ ਉਹਨਾਂ ਨੂੰ ਅੱਗੇ ਜਾ ਕੇ ਅਮਰ ਤੇ ਅਟਲ ਪਦਵੀ ਪ੍ਰਾਪਤ ਹੋ ਗਈ। ਸੰਸਾਰ ਤੋਂ ਤਾਂ ਸਭ ਨੂੰ ਜਾਣਾ ਪੈਂਦਾ, ਚਾਹੇ ਕੋਈ ਗੁਰਮੁਖ ਹੈ ਚਾਹੇ ਮਨਮੁਖ ਹੈ, ਪਰ ਗੁਰਮੁਖਾਂ ਦੇ ਬਾਰੇ ਬਾਣੀ ਦਾ ਇਹ ਕਥਨ ਹੈ, ਇਹ ਕਹਿ ਆਵਨ ਫਿਰ ਜੋਨ ਨਾ ਆਇਆ, ਨਾਨਕ ਹਰ ਕੈ ਦਰਸ ਮਾਇਆ। ਜਿਨ੍ਹਾਂ ਨੇ ਆਪਣੇ ਸਤਿਗੁਰੂ ਦਾ ਸੇਵਨ ਕੀਤਾ ਹੈ, ਉਸ ਰੱਬੀ ਦਰਗਾਹ ਦੇ ਵਿੱਚ ਹਮੇਸ਼ਾ ਲਈ ਅਮਰ ਹੋ ਗਏ।
ਜਨ ਨਾਨਕ ਹਰ ਕਾ ਦਾਸ ਹੈ ਰਾਖ ਪੈਜ ਮੁਰਾਰ।
ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਮੈਂ ਤੇ ਵਾਹਿਗੁਰੂ ਦਾ ਦਾਸ ਹਾਂ। ਇਹ ਦਾਸ ਜਨ ਨਾਨਕ, ਇਹ ਦਾਸ ਨਾਨਕ ਵਾਹਿਗੁਰੂ ਦਾ ਦਾਸ ਹੈ, ਵਾਹਿਗੁਰੂ ਦਾ ਸੇਵਕ ਹੈ। ਰਾਖ ਪੈਜ ਮੁਰਾਰ, ਉਹਦੇ ਚਰਨਾਂ ਵਿੱਚ ਹੀ ਅਰਦਾਸ ਹੈ, ਹੇ ਮੁਰਾਰੀ ਵਾਹਿਗੁਰੂ, ਤੂੰ ਕਿਰਪਾ ਕਰ, ਸਾਡੀ ਸ਼ਰਨ ਪਿਆਂ ਦੀ ਲਾਜ ਰੱਖ ਲੈ।
ਬਿਲਾਵਲ ਮਹੱਲਾ ਪੰਜਵਾਂ, ਲੋਕਨ ਕੀਆਂ ਵਡਿਆਈਆਂ ਬੈਸੰਤਰ ਪਾਗੋ।
ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਹੋਣ ਅਗਲੇ ਸ਼ਬਦ ਵਿੱਚ ਸਾਨੂੰ ਕਿਵੇਂ ਵਾਹਿਗੁਰੂ ਦੀ ਪ੍ਰਾਪਤੀ ਹੋ ਸਕਦੀ ਹੈ, ਸਾਡੇ ਜੀਵਨ ਦੀ ਸਫਲਤਾ ਕਿਵੇਂ ਹੋ ਸਕਦੀ ਹੈ, ਇਸ ਬਾਰੇ ਉਪਦੇਸ਼ ਦਿੰਦੇ ਹਨ। ਜੋ ਪ੍ਰਭ ਜੀਉ ਦਇਆਲ ਹੋਏ ਤੋ ਭਗਤੀ ਲਾਗੋ, ਲਪਟ ਰਹਿਓ ਮਨ ਬਾਸਨਾ ਗੁਰਮਿਲ ਇਹ ਤਿਆਗੋ। ਰਹਾਉ ਸਤਿਗੁਰੂ ਫਰਮਾਉਂਦੇ ਹਨ, ਜੋ ਪ੍ਰਭ ਜੀਉ ਦਇਆਲ ਹੋਏ, ਇਸ ਜੀਵ ਤੇ ਜਦੋਂ ਉਹ ਅਕਾਲ ਪੁਰਖ ਵਾਹਿਗੁਰੂ ਦਇਆਲ ਹੁੰਦਾ ਹੈ, ਪ੍ਰਸੰਨ ਹੁੰਦਾ ਹੈ, ਮਿਹਰਬਾਨ ਹੁੰਦਾ ਹੈ, ਤੋ ਭਗਤੀ ਲਾਗੋ, ਫਿਰ ਇਹ ਜੀਵ ਭਗਤੀ ਵਿੱਚ ਲੱਗਦਾ, ਸੇਵਾ ਸਿਮਰਨ ਕਰਨ ਲੱਗ ਜਾਂਦਾ ਹੈ। ਲਪਟ ਰਹਿਓ ਮਨ ਬਾਸਨਾ, ਸਤਿਗੁਰੂ ਕਹਿੰਦੇ ਨੇ ਸਾਡਾ ਮਨ ਭਾਵ ਇਸ ਜੀਵ ਦਾ ਮਨ ਵਿਸ਼ੇ ਵਾਸ਼ਨਾ ਦੇ ਵਿੱਚ ਖਚਤ ਹੋ ਰਿਹਾ ਹੈ, ਇਹ ਤੋਂ ਕਿਵੇਂ ਖਹਿੜਾ ਛੁੱਟੇ। ਗੁਰਮਿਲ ਇਹ ਤਿਆਗੋ, ਹਜ਼ੂਰ ਕਹਿੰਦੇ ਨੇ ਗੁਰੂ ਦੇ ਨਾਲ ਮਿਲ ਕੇ ਇਹ ਵਾਸ਼ਨਾ ਨੂੰ ਛੱਡ ਸਕਦੇ ਹੋ। ਤੁਸੀਂ ਗੁਰੂ ਦੇ ਨਾਲ ਮਿਲ ਕੇ ਜਿਹੜੀ ਦੁਨਿਆਵੀ ਵਾਸ਼ਨਾ ਹੈ, ਲੋਕ ਇੱਛਾ ਹੈ, ਦੇਹ ਵਾਸ਼ਨਾ ਹੈ, ਇਹਨੂੰ ਛੱਡ ਦਿਓ, ਤੇ ਜਦੋਂ ਤੁਹਾਡੇ ਤੇ ਵਾਹਿਗੁਰੂ ਦਇਆਲ ਹੋਵੇਗਾ ਤਾਂ ਤੁਸੀਂ ਭਗਤੀ ਵਿੱਚ ਲੱਗ ਸਕਦੇ ਹੋ, ਤੇ ਜਿਹੜਾ ਤੁਹਾਡਾ ਮਨ ਵਾਸ਼ਨਾ ਦੇ ਵਿੱਚ ਖਚਤ ਹੋਇਆ ਹੋਇਆ, ਤੇ ਗੁਰੂ ਨਾਲ ਮਿਲ ਕੇ ਇਸ ਦੇਹ ਵਾਸ਼ਨਾ ਨੂੰ, ਲੋਕ ਵਾਸ਼ਨਾ ਨੂੰ ਛੱਡ ਦਿਓ, ਤੇ ਫਿਰ ਤੁਹਾਡੇ ਮਨ ਨੂੰ ਸ਼ਾਂਤੀ ਆ ਸਕਦੀ, ਜੀਵਨ ਸਫਲ ਹੋ ਸਕਦਾ ਹੈ।
ਲੋਕਨ ਕੀਆਂ ਵਡਿਆਈਆਂ ਬੈਸੰਤਰ ਪਾਗੋ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਲੋਕਨ ਕੀਆਂ ਵਡਿਆਈਆਂ, ਜੋ ਲੋਕਾਂ ਦੀਆਂ ਵਡਿਆਈਆਂ ਨੇ, ਕਿਉਂਕਿ ਲੋਕਾਂ ਦੇ ਵਿੱਚ ਵੀ ਕਿਸੇ ਮਨੁੱਖ ਨੂੰ ਕੋਈ ਉੱਚੀ ਪਦਵੀ ਪ੍ਰਾਪਤ ਹੋ ਜਾਵੇ, ਉਹਦੇ ਨਾਲ ਉਹ ਆਪਣੀ ਬੜੀ ਸ਼ਾਨ ਸਮਝਦਾ। ਕਿਸੇ ਨੂੰ ਬਹੁਤਾ ਧਨ ਮਿਲ ਜਾਵੇ, ਉਹ ਆਪਣੀ ਸ਼ਾਨ ਸਮਝਦਾ। ਕਿਸੇ ਨੂੰ ਕੋਈ ਚੰਗੀ ਅਫਸਰੀ ਮਿਲ ਜਾਵੇ, ਉਹਦੇ ਵਿੱਚ ਉਹ ਬੜਾ ਮਾਣ ਕਰਦਾ। ਲੋਕਾਂ ਕੀਆਂ ਵਡਿਆਈਆਂ, ਪਰ ਸਤਿਗੁਰੂ ਕਹਿੰਦੇ ਨੇ ਇਹ ਜਿਹੜੀਆਂ ਲੋਕਾਂ ਦੀਆਂ ਵਡਿਆਈਆਂ ਨੇ, ਦੁਨੀਆਂ ਕੀਆਂ ਵਡਿਆਈਆਂ, ਅੱਗੀ ਸੇਤੀ ਜਾਲ ਇਹਨੀ ਜਲੀ, ਨਾਮ ਵਿਸਾਰਿਆ ਇੱਕ ਨਾ ਚਲਿਆ ਨਾਲ, ਇਹ ਲੋਕਾਂ ਦੀਆਂ ਵਡਿਆਈਆਂ ਨੂੰ ਬੈਸੰਤਰ ਪਾਗੋ, ਅਸੀਂ ਤੇ ਅੱਗ ਵਿੱਚ ਪਾ ਦੇਣ ਲਈ ਤਿਆਰ ਹਾਂ, ਕਿਉਂਕਿ ਇਹਨਾਂ ਲੋਕਾਂ ਦੀਆਂ ਵਡਿਆਈਆਂ ਦੇ ਵਿੱਚ ਫਸ ਕੇ ਮਨੁੱਖ ਧਰਮ ਵੱਲੋਂ ਪਿੱਛੇ ਹਟ ਜਾਂਦਾ ਹੈ, ਸਿੱਖੀ ਵੱਲੋਂ ਮੂੰਹ ਮੋੜ ਲੈਂਦਾ ਹੈ, ਸੇਵਾ ਸਿਮਰਨ ਗੁਰੂ ਦਾ ਪਿਆਰ ਭੁੱਲ ਜਾਂਦਾ ਹੈ। ਇਸੇ ਲਈ ਇਹ ਲੋਕਾਂ ਦੀਆਂ ਵਡਿਆਈਆਂ ਨੂੰ ਅਸੀਂ ਤੇ ਅੱਗ ਦੇ ਵਿੱਚ ਪਾਉਂਦੇ ਹਾਂ।
ਜੋ ਮਿਲੇ ਪਿਆਰਾ ਆਪਣਾ ਤੇ ਬੋਲ ਕਰਾਗੋ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਜਿਸ ਤਰ੍ਹਾਂ ਸਾਨੂੰ ਪਿਆਰਾ ਪ੍ਰਭੂ, ਸਾਡਾ ਆਪਣਾ ਪਿਆਰਾ ਵਾਹਿਗੁਰੂ ਮਿਲ ਜਾਵੇ ਤੇ ਬੋਲ ਕਰਾਗੋ, ਅਸੀਂ ਉਹ ਬੋਲ ਆਪਣੇ ਮੂੰਹੋਂ ਕਰਾਗੋ ਦਾ ਅਰਥ ਬੋਲਦੇ ਹਾਂ। ਇਹਦਾ ਮਤਲਬ ਇਹ ਹੈ, ਦੁਨੀਆਂ ਦੀਆਂ ਵਡਿਆਈਆਂ ਛੱਡ ਕੇ ਤੇ ਅਸੀਂ ਜਿਵੇਂ ਉਹ ਸਾਡਾ ਪਿਆਰਾ ਪ੍ਰਭੂ ਮਿਲ ਜਾਵੇ ਤੇ ਅਸੀਂ ਉਹਨੂੰ ਖੁਸ਼ ਕਰਨ ਦੇ ਲਈ ਬੜੇ ਨਿਮਰਤਾ ਦੇ ਵਿੱਚ, ਬੜੇ ਪਿਆਰ ਦੇ ਵਿੱਚ ਮਿੱਠੇ ਬੋਲ ਬੋਲਣ ਵਾਸਤੇ ਤਿਆਰ ਹਾਂ।
ਜੋ ਪ੍ਰਭ ਜੀਉ ਦਇਆਲ ਹੋਏ ਤੋ ਭਗਤੀ ਲਾਗੋ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਜਦੋਂ ਉਹ ਪ੍ਰਭੂ ਜੀ ਸਾਡੇ ਤੇ ਦਇਆਲ ਹੋਣ ਤਾਂ ਹੀ ਅਸੀਂ ਉਸ ਵਾਹਿਗੁਰੂ ਦੀ ਭਗਤੀ ਵਿੱਚ ਲੱਗ ਸਕਦੇ ਹਾਂ।
ਲਪਟ ਰਿਓ ਮਨ ਬਾਸਨਾ ਗੁਰਮਿਲ ਇਹ ਤਿਆਗੋ।
ਸਾਡਾ ਮਨ ਵਿਸ਼ੇ ਵਾਸ਼ਨਾ ਦੇ ਵਿੱਚ ਖਚਤ ਹੋ ਰਿਹਾ ਹੈ, ਹਾਂ, ਗੁਰੂ ਦੇ ਨਾਲ ਮਿਲ ਕੇ ਹੀ ਮੈਂ ਇਹਨੂੰ ਛੱਡ ਸਕਦਾ ਹਾਂ। ਗੁਰੂ ਦੀ ਅਸੀਸ ਨਾਲ, ਗੁਰੂ ਦੀ ਮਿਹਰ ਦੇ ਨਾਲ ਹੀ ਇਹਨਾਂ ਵਾਸ਼ਨਾਵਾਂ ਨੂੰ ਤਿਆਗਿਆ ਜਾ ਸਕਦਾ ਹੈ।
ਰਹਾਓ ਕਰੋ ਬੇਨਤੀ ਅਤ ਕਨੀ ਇਹੋ ਜੀਓ ਹੋਮਾਗੋ।
ਰਹਾਓ ਵਿਸ਼ਰਾਮ ਦੇ ਕੇ ਸਤਿਗੁਰੂ ਅੱਗੇ ਫਰਮਾਉਂਦੇ ਨੇ, ਮੈਂ ਤੇ ਅਤ ਕਣੀ ਬਹੁਤ ਘਣੀ ਨਿਮਰਤਾ ਨਾਲ ਸਤਿਗੁਰੂ ਦੇ ਅੱਗੇ ਬੇਨਤੀ ਕਰਦਾ ਹਾਂ, ਇਹੋ ਜੀਓ ਹੋ ਮੰਗੋ, ਇਹ ਜਿਹੜਾ ਜੀਓ ਹੈ, ਆਪਣੀ ਜਿੰਦ ਹੈ, ਤੇ ਇਹ ਵੀ ਮੈਂ ਹੋ ਮੰਗੋ ਦਾ ਅਰਥ ਹੈ ਬਈ ਗੁਰੂ ਦੇ ਅੱਗੇ ਹਮਨ ਕਰਨ ਦੇ ਲਈ, ਭੇਟਾ ਕਰਨ ਲਈ ਤਿਆਰ ਹਾਂ। ਕਰੋ ਬੇਨਤੀ ਅਤ ਕਨੀ, ਮੈਂ ਸਤਿਗੁਰੂ ਨੂੰ ਪ੍ਰਸੰਨ ਕਰਨ ਵਾਸਤੇ ਤੇ ਸਤਿਗੁਰੂ ਦੇ ਚਰਨਾਂ ਵਿੱਚ ਬੜੀ ਨਿਮਰਤਾ ਨਾਲ ਬੇਨਤੀਆਂ ਕਰਦਾ ਹਾਂ, ਤੇ ਨਾਲ ਆਪਣੀ ਜਿੰਦ, ਇਹ ਆਪਣੇ ਪ੍ਰਾਣ ਵੀ ਗੁਰੂ ਦੇ ਅੱਗੇ ਹਮਨ ਕਰਨ ਲਈ ਤਿਆਰ ਹਾਂ।
ਅਰਥ ਆਨ ਸਭ ਵਾਰਿਆ ਪ੍ਰਿਆ ਨਿਮਕ ਸੁਹਾਗੋ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਉਸ ਪਿਆਰੇ ਪਤੀ ਦੇ ਨਿਮਕ ਪਰ ਦੇ ਸੁਹਾਗ ਦੇ ਸੁਖ ਤੋਂ ਜਿੰਨੇ ਦੁਨੀਆਂ ਦੇ ਅਰਥ ਪਦਾਰਥ ਨੇ ਉਹ ਮੈਂ ਲਿਆ ਕੇ ਸਾਰੇ ਹੀ ਉਸ ਤੋਂ ਨਿਸ਼ਾਵਰ ਕਰਦਾ ਹਾਂ, ਭਾਵ ਜੇ ਮੈਨੂੰ ਇੱਕ ਵਾਰੀ ਵਾਹਿਗੁਰੂ ਪਰਮੇਸ਼ਰ ਦੇ ਦਰਸ਼ਨ ਹੋ ਜਾਣ, ਉਸ ਵਾਹਿਗੁਰੂ ਦੇ ਸੁਹਾਗ ਦੇ ਸੁਖ ਤੋਂ ਇੱਕ ਨਿਮਕ ਮਾਤਰ ਦੇ ਉਸ ਮਹਾਨ ਸੁਖ ਤੋਂ ਮੈਂ ਸਾਰੀ ਦੁਨੀਆਂ ਦੇ ਪਦਾਰਥ ਲਿਆ ਕੇ ਉਸ ਵਾਹਿਗੁਰੂ ਅੱਗੇ ਤੇ ਗੁਰੂ ਦੇ ਚਰਨਾਂ ਵਿੱਚ ਭੇਟ ਕਰਨ ਲਈ ਤਿਆਰ ਹਾਂ।
ਪੰਚ ਸੰਗ ਗੁਰ ਤੇ ਛੁਟੇ ਦੋਖ ਅਰ ਰਾਗੋ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਪੰਜ ਸੰਗ ਗੁਰ ਤੇ ਛੁਟੇ, ਇਹ ਪੰਜਾਂ ਦੇ ਨਾਲੋਂ ਜਿਹੜਾ ਸੰਗ ਹੈ ਗੁਰੂ ਦੀ ਕਿਰਪਾ ਦੁਆਰਾ ਹੀ ਛੁਟਿਆ ਹੈ, ਤੇ ਨਾਲ ਇਹ ਦੋਖ ਆ ਰਾਗੋ, ਰਾਗ ਤੇ ਦੁਐਸ਼, ਰਾਗ ਐਵੇਂ ਕਿਸੇ ਨਾਲ ਅਣਹੋਇਆ ਮੋਹ ਕਰੀ ਜਾਣਾ ਤੇ ਕਿਸੇ ਨਾਲ ਵੈਰ ਈਰਖਾ ਕਰੀ ਜਾਣੀ, ਇਹ ਰਾਗ ਦੁਐਸ਼ ਨੂੰ ਵੀ ਮੈਂ ਗੁਰੂ ਦੇ ਨਾਲ ਮਿਲ ਕੇ ਛੱਡ ਦਿੱਤਾ ਹੈ।
ਹਿਰਦੈ ਪ੍ਰਗਾਸ਼ ਪ੍ਰਗਟ ਭਇਆ ਨਿਜ ਬਾਸੁਰ ਜਾਗੋ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਹੁਣ ਸਾਡੇ ਹਿਰਦੇ ਵਿੱਚ ਦੇਵੀ ਗਿਆਨ ਦਾ ਚਾਨਣ ਪ੍ਰਗਟ ਹੋ ਗਿਆ ਹੈ, ਨਿਸ ਬਾਸੁਰ ਜਾਗੋ, ਹੁਣ ਤੇ ਮੈਂ ਦਿਨ ਰਾਤ ਹੀ ਜਾਗਦਾ ਰਹਿਣਾ, ਜਾਗਣਾ ਜਾਗਣ ਨਿਕਾ, ਹਰ ਕੀਰਤਨ ਮੈਂ ਜਾਗਣਾ, ਅਥਵਾ ਪਿੰਨੀ ਰੈਨੜੀਐ ਚਾ ਮੱਕਣ ਤਾਰੇ, ਜਾਗਹਿ ਸੰਤ ਜਨਾ ਮੇਰੇ ਰਾਮ ਪਿਆਰੇ। ਮੇਰੇ ਹਿਰਦੇ ਵਿੱਚ ਦੇਵੀ ਗਿਆਨ ਦਾ ਚਾਨਣ ਹੋ ਗਿਆ ਹੈ ਤੇ ਮੈਂ ਹੁਣ ਦਿਨ ਰਾਤ ਹੀ ਜਾਗਦਾ ਰਹਿਣਾ ਹਾਂ, ਭਾਵ ਮੇਰਾ ਮਨ ਗਿਆਨ ਅਵਸਥਾ ਦੇ ਵਿੱਚ ਸਾਕਸ਼ੀ ਭਾਵ ਦੀ ਅਵਸਥਾ ਵਿੱਚ ਜਾਗਦਾ ਰਹਿੰਦਾ ਹੈ।
ਸਰਣ ਸੁਹਾਗਨ ਆਇਆ ਜਿਸ ਮਸਤਕ ਭਾਗੋ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਜਿਹੜੀਆਂ ਰੱਬ ਦੀਆਂ ਸੁਹਾਗਣਾ ਨੇ, ਪ੍ਰਭੂ ਦੇ ਪਿਆਰੇ ਸੰਤ ਮਹਾਂਪੁਰਖ ਨੇ, ਉਹਨਾਂ ਦੀ ਸ਼ਰਨ ਦੇ ਵਿੱਚ ਉਹੀ ਆਇਆ ਹੈ ਜਿਸ ਮਸਤਕ ਭਾਗੋ, ਜਿਹਦੇ ਮੱਥੇ ਤੇ ਚੰਗਾ ਭਾਗ ਹੁੰਦਾ ਹੈ, ਉਹੀ ਗੁਰਸਿੱਖ ਮਾਈ ਪਾਈ ਉਹ ਰੱਬ ਦੀਆਂ ਸੁਹਾਗਣਾ ਉਹਨਾਂ ਮਹਾਂਪੁਰਖਾਂ ਦੀ ਸ਼ਰਨ ਵਿੱਚ ਆਇਆ ਹੈ।
ਕਹੋ ਨਾਨਕ ਤਿੰਨ ਪਾਇਆ ਤਨ ਮਨ ਸੀਤ ਲਾਗੋ।
ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਫਿਰ ਉਸਨੇ ਹੀ ਉਸ ਵਾਹਿਗੁਰੂ ਪਰਮੇਸ਼ਰ ਨੂੰ ਪ੍ਰਾਪਤ ਕੀਤਾ ਹੈ, ਕਿਉਂਕਿ ਸੁਹਾਗਣਾ ਹੀ ਦੂਸਰੀ ਇਸਤਰੀ ਨੂੰ ਸੁਹਾਗਣ ਬਣਾ ਸਕਦੀਆਂ ਨੇ, ਜਿਹੜਾ ਆਪ ਮਿਲਿਆ ਹੋਵੇ ਉਹੀ ਦੂਸਰੇ ਨੂੰ ਮਿਲਾ ਸਕਦਾ। ਨਾਨਕ ਸਤਿਗੁਰੂ ਫਰਮਾਉਂਦੇ ਨੇ ਕਹੋ ਨਾਨਕ ਤਿੰਨ ਪਾਇਆ, ਵੀ ਉਸਨੇ ਉਸ ਪਤੀ ਪਰਮੇਸ਼ਰ ਨੂੰ ਪ੍ਰਾਪਤ ਕਰ ਲਿਆ ਹੈ, ਤਨ ਮਨ ਸੀਤ ਲਾਗੋ, ਉਹਦਾ ਤਨ ਵੀ ਤੇ ਮਨ ਵੀ ਠੰਡਾ ਠਾਰ ਹੋ ਗਿਆ। ਜਿਸ ਨੂੰ ਵਾਹਿਗੁਰੂ ਦੀ ਪ੍ਰਾਪਤੀ ਹੋ ਜਾਂਦੀ ਉਹਦਾ ਤਨ ਤੇ ਮਨ ਸ਼ਾਂਤ ਹੋ ਜਾਂਦਾ। ਪਹਿਲੀ ਪੰਕਤੀ ਸਰਨ ਸੁਹਾਗਣ ਆਇਆ ਜਿਸ ਮਸਤਕ ਭਾਗੋ, ਇਹਦੇ ਕੁਛ ਵਿਦਵਾਨਾਂ ਨੇ ਹੋਰ ਢੰਗ ਦੇ ਨਾਲ ਵੀ ਅਰਥ ਕੀਤੇ ਨੇ, ਵੀ ਸਰਨ ਸੁਹਾਗਣ ਆਇਆ, ਵੀ ਸੁਹਾਗਣ ਬਣ ਕੇ ਉਹ ਰੱਬ ਦੀ ਸ਼ਰਨ ਵਿੱਚ ਆਇਆ, ਪਰ ਸੁਹਾਗਣ ਬਣ ਕੇ ਰੱਬ ਦੀ ਸ਼ਰਨ ਵਿੱਚ ਆਉਣਾ ਇਹ ਗੱਲ ਸਿਧਾਂਤ ਨਾਲ ਮੇਲ ਨਹੀਂ ਖਾਂਦੀ, ਵੀ ਸੁਹਾਗਣ ਤਾਂ ਬਣਿਆ ਜਾਂਦਾ ਹੈ ਜੇ ਉਹ ਸ਼ਰਨ ਵਿੱਚ ਆ ਜਾਵੇ, ਪਹਿਲਾਂ ਤੇ ਸੁਹਾਗਣ ਬਣਿਆ ਹੀ ਨਹੀਂ ਜਾ ਸਕਦਾ, ਕੋਈ ਇਸਤਰੀ ਪਤੀ ਨਾਲ ਮਿਲ ਕੇ ਹੀ ਸੁਹਾਗਣ ਬਣਦੀ ਹੈ, ਸੁਹਾਗਣ ਪਹਿਲਾਂ ਤੇ ਬਣ ਕੇ ਨਹੀਂ ਆਉਂਦੀ। ਇਸੇ ਤਰ੍ਹਾਂ ਸਰਨ ਸੁਹਾਗਣ ਆਇਆ, ਬਈ ਸੁਹਾਗਣ ਬਣ ਕੇ ਉਹ ਸ਼ਰਨ ਵਿੱਚ ਆਇਆ ਜਿਸ ਦੇ ਮੱਥੇ ਤੇ ਭਾਗ ਸੀ, ਪਰ ਨਹੀਂ ਇਹਦਾ ਅਰਥ ਇਹੀ ਵਧੇਰੇ ਢੁਕਦਾ ਹੈ, ਸਰਨ ਸੁਹਾਗਣ ਆਇਆ ਜਿਹੜੀ ਅਸਲੀ ਜਿਹੜੀ ਰੱਬ ਦੀ ਸੁਹਾਗਣ ਹੈ, ਕੋਈ ਮਹਾਂਪੁਰਖ ਸਖੀ ਉਹਦੀ ਸ਼ਰਨ ਵਿੱਚ ਉਹ ਆਇਆ ਹੈ ਜਿਸ ਦੇ ਮੱਥੇ ਤੇ ਕੋਈ ਚੰਗਾ ਭਾਗ ਹੁੰਦਾ, ਕਿਉਂਕਿ ਗੁਰਬਾਣੀ ਵਿੱਚ ਇਹ ਬਾਰ ਬਾਰ ਸ਼ਬਦ ਆਏ ਨੇ, ਵੱਡ ਭਾਗੀ ਸਾਧ ਸੰਗ ਪ੍ਰਾਪਤ ਤਿੰਨ ਪੀੜਤ ਦੁਰਮਤ ਖੋਈ, ਤਿੰਨ ਕੀ ਤੂਰ ਨਾਨਕ ਦਾਸ ਬੰਸ਼ ਜਿਨ ਹਰ ਨਾਮ ਹਿਰਦੈ ਪਰੋਈ। ਹਜ਼ੂਰ ਕਹਿੰਦੇ ਨੇ ਵੀ ਉਸਨੇ ਵਾਹਿਗੁਰੂ ਪਰਮੇਸ਼ਰ ਨੂੰ ਵੀ ਪ੍ਰਾਪਤ ਕਰ ਲਿਆ ਜਿਹੜਾ ਰੱਬ ਦੀ ਸੁਹਾਗਣ ਦੀ ਸ਼ਰਨ ਵਿੱਚ ਆ ਗਿਆ, ਤੇ ਉਹਦਾ ਤਨ ਵੀ ਤੇ ਮਨ ਵੀ ਠੰਡਾ ਠਾਰ ਹੋ ਗਿਆ।
ਬਿਲਾਵਲ ਮਹੱਲਾ ਪੰਜਵਾਂ, ਲਾਲ ਰੰਗ ਤਿਸਕੋ ਲਗਾ ਜਿਸ ਕੇ ਵਡ ਭਾਗਾ।
ਲੋ ਹੁਣ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਜਿਨ੍ਹਾਂ ਨੂੰ ਵਾਹਿਗੁਰੂ ਪਰਮੇਸ਼ਰ ਦੀ ਪ੍ਰਾਪਤੀ ਹੁੰਦੀ ਹੈ, ਫਿਰ ਉਹਨਾਂ ਦੀ ਅਵਸਥਾ ਕਿਹੋ ਜਿਹੀ ਬਣ ਜਾਂਦੀ ਹੈ। ਪ੍ਰਭ ਪਾਇਆ ਸੁਖਦਾਈਆ, ਮਿਲਿਆ ਸੁਖ ਪਾਏ, ਸਹਿਜ ਸਮਾਨਾ ਭੀਤਰੇ ਛੋਡਿਆ ਨਹਿ ਜਾਏ। ਰਹਾਓ ਪ੍ਰਭ ਪਾਇਆ ਸੁਖਦਾਈਆ, ਸਾਰੇ ਸੁਖਾਂ ਨੂੰ ਦੇਣ ਵਾਲਾ ਅਕਾਲ ਪੁਰਖ ਹੈ। ਅਸੀਂ ਉਹ ਸੁਖਾਂ ਦੇ ਦਾਤੇ ਵਾਹਿਗੁਰੂ ਪਰਮੇਸ਼ਰ ਨੂੰ ਪ੍ਰਾਪਤ ਕਰ ਲਿਆ। ਕਿਵੇਂ ਪ੍ਰਾਪਤ ਕੀਤਾ? ਮਿਲਿਆ ਸੁਖ ਪਾਏ, ਉਹ ਬੜੇ ਸੁਖ ਤੇ ਪ੍ਰੇਮ ਪੂਰਵਕ ਆਪ ਹੀ ਆ ਕੇ ਸਾਨੂੰ ਮਿਲ ਗਿਆ। ਅਸੀਂ ਨਹੀਂ ਉਸ ਨੂੰ ਜਾ ਕੇ ਪ੍ਰਾਪਤ ਕੀਤਾ, ਬਲਕਿ ਉਹ ਸੁਖ ਤੇ ਪਾਏ ਪ੍ਰੇਮ ਦਾ ਸਦਕਾ ਆਪ ਹੀ ਸਾਨੂੰ ਆ ਕੇ ਮਿਲੇ। ਸਹਿਜ ਸਮਾਨਾ ਪੀਤਰੇ ਛੋਡਿਆ ਨਾ ਜਾਏ। ਹੁਣ ਸਾਡਾ ਮਨ ਅੰਤਰ ਆਤਮਾ ਉਹ ਸਹਿਜ ਅਵਸਥਾ ਦੇ ਵਿੱਚ ਹੀ ਲੀਨ ਹੋ ਗਿਆ ਹੈ ਤੇ ਉਸ ਵਾਹਿਗੁਰੂ ਦੇ ਆਨੰਦ ਨੂੰ ਮਾਣ ਰਿਹਾ ਹੈ। ਛੋਡਿਆ ਨਹਿ ਜਾਏ, ਉਹ ਐਸਾ ਆਨੰਦ ਹੈ ਵਾਹਿਗੁਰੂ ਦੇ ਦਰਸ਼ਨਾਂ ਦਾ ਤੇ ਉਹ ਛੱਡਿਆ ਨਹੀਂ ਜਾਂਦਾ। ਕਿਉਂਕਿ ਜਿਹੜਾ ਸੁਹਾਗਣ ਨੂੰ ਪਤੀ ਦੇ ਸੁਹਾਗ ਦਾ ਸੁੱਖ ਹੈ, ਉਹਨੂੰ ਕਦੇ ਵੀ ਛੱਡਣ ਲਈ ਤਿਆਰ ਨਹੀਂ ਹੁੰਦੀ। ਜਿਵੇਂ ਮੱਛੀ ਪਾਣੀ ਨੂੰ ਨਹੀਂ ਛੱਡ ਸਕਦੀ, ਅਮਲੀ ਅਮਲ ਨੂੰ ਨਹੀਂ ਛੱਡ ਸਕਦਾ, ਇਸੇ ਤਰ੍ਹਾਂ ਜਿਨ੍ਹਾਂ ਨੂੰ ਵਾਹਿਗੁਰੂ ਦੇ ਦਰਸ਼ਨਾਂ ਦਾ ਮਿਲਾਪ ਦਾ ਸੁੱਖ ਪ੍ਰਾਪਤ ਹੋ ਜਾਂਦਾ ਹੈ ਤੇ ਫਿਰ ਉਹ ਹਮੇਸ਼ਾ ਹੀ ਅੰਤਰ ਆਤਮਾ ਸਹਿਜ ਅਵਸਥਾ ਵਿੱਚ ਹੀ ਲੀਨ ਹੋਇਆ ਰਹਿੰਦਾ, ਉਸ ਆਨੰਦ ਨੂੰ ਕਦੇ ਛੱਡ ਨਹੀਂ ਸਕਦਾ। ਪਰ ਹਜ਼ੂਰ ਫਰਮਾਉਂਦੇ ਨੇ, ਲਾਲ ਰੰਗ ਤਿਸਕੋ ਲੱਗਾ ਜਿਸਕੇ ਵਟ ਭਾਗਾ। ਇਹ ਪ੍ਰਭੂ ਦੇ ਪ੍ਰੇਮ ਦਾ ਲਾਲ ਰੰਗ, ਮਜੀਠੀ ਰੰਗ ਉਸੇ ਨੂੰ ਲੱਗਿਆ ਹੈ ਜਿਸ ਦੇ ਮੱਥੇ ਤੇ ਵੱਡੇ ਭਾਗ ਸਨ।
ਮੈਲਾ ਕਦੇ ਨਾ ਹੋਵਈ ਨੈਲਾ ਗੈ ਦਾਗਾ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਜਿਸ ਨੂੰ ਵਾਹਿਗੁਰੂ ਦੇ ਪ੍ਰੇਮ ਦਾ ਰੰਗ ਚੜ ਗਿਆ ਹੈ, ਮੈਲਾ ਕਦੇ ਨਾ ਹੋਵੇ, ਫਿਰ ਉਹਦਾ ਮਨ ਕਦੇ ਮੈਲਾ ਨਹੀਂ ਹੁੰਦਾ। ਉਹਦੇ ਮਨ ਦੇ ਵਿੱਚ ਕੋਈ ਪਾਪ ਵਿਕਾਰ ਨਹੀਂ ਪੈਦਾ ਹੁੰਦਾ। ਇਹ ਪਾਪ ਤੇ ਵਿਕਾਰ ਹੀ ਸਾਡੇ ਮਨ ਨੂੰ ਮੈਲਾ ਕਰਦੇ ਨੇ ਨਾ। ਹਜ਼ੂਰ ਫਰਮਾਉਂਦੇ ਨੇ, ਜਿਸ ਨੂੰ ਉਸ ਵਾਹਿਗੁਰੂ ਦੇ ਪ੍ਰੇਮ ਦਾ ਰੰਗ ਲੱਗ ਗਿਆ ਤੇ ਫਿਰ ਉਹਦਾ ਮਨ ਕਿਸੇ ਪਾਪ ਤੇ ਵਿਕਾਰ ਦੇ ਨਾਲ ਮੈਲਾ ਨਹੀਂ ਹੁੰਦਾ ਤੇ ਨਾ ਲੱਗਿਆ ਦਾਗਾ ਤੇ ਨਾ ਹੀ ਉਹਦੇ ਜੀਵਨ ਨੂੰ ਕਿਸੇ ਕਿਸਮ ਦਾ ਕੋਈ ਦਾਗ ਲੱਗਦਾ, ਕੋਈ ਕਲੰਕ ਲੱਗਦਾ ਹੈ।
ਪ੍ਰਪਾਇਆ ਸੁਖਦਾਇਆ ਮਿਲਿਆ ਸੁਖ ਪਾਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਸੁਖਾਂ ਨੂੰ ਦੇਣ ਵਾਲਾ ਅਕਾਲ ਪੁਰਖ ਵਾਹਿਗੁਰੂ ਅਸਾਂ ਪ੍ਰਾਪਤ ਕਰ ਲਿਆ ਹੈ। ਉਹ ਕਿਵੇਂ ਪ੍ਰਾਪਤ ਹੋਇਆ? ਮਿਲਿਆ ਸੁਖ ਪਾਏ, ਉਹ ਸੁਖ ਤੇ ਪਾਏ ਪ੍ਰੇਮ ਦਾ ਸਦਕਾ ਵਾਹਿਗੁਰੂ ਆਪਣੇ ਆਪ ਆ ਕੇ ਮਿਲਿਆ ਹੈ।
ਸਹਿਜ ਸਮਾਨਾ ਪੀਤਰੇ ਛੋੜਿਆ ਨਾ ਜਾਏ।
ਲੋ ਹੁਣ ਸਾਡਾ ਮਨ ਅੰਤਰ ਆਤਮਾ ਆਤਮਕ ਅਡੋਲ ਅਵਸਥਾ ਦੇ ਵਿੱਚ ਲੀਨ ਹੋ ਗਿਆ ਹੈ, ਜਿੱਥੇ ਵਾਹਿਗੁਰੂ ਪਰਮੇਸ਼ਰ ਦਾ ਆਨੰਦ ਮਾਣ ਰਿਹਾ ਹੈ। ਛੋਡਿਆ ਨਾ ਜਾਏ, ਉਹ ਅਵਸਥਾ ਦਾ ਆਨੰਦ ਐਸਾ ਹੈ ਉਸਨੂੰ ਕਦੀ ਛੱਡਿਆ ਨਹੀਂ ਜਾ ਸਕਦਾ।
ਰਹਾਓ ਜਰਾ ਮਰਾ ਨੈ ਵਿਆ ਪਈ ਫਿਰ ਦੁੱਖ ਨਾ ਪਾਇਆ।
ਰਹਾਓ ਬਸਰਾਮ ਦੇ ਕੇ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਗੁਰਮੁਖਾਂ ਨੂੰ ਜਰਾ ਬੁਢੇਪਾ ਤੇ ਮਰਾ ਦਾ ਅਰਥ ਹੈ ਮੌਤ। ਇਹ ਬੁਢੇਪਾ ਤੇ ਮੌਤ ਵੀ ਉਸਨੂੰ ਵਿਆਪ ਨਹੀਂ ਸਕਦੀ, ਫਿਰ ਦੁੱਖ ਨਾ ਪਾਇਆ ਤੇ ਨਾ ਹੀ ਉਸਨੇ ਜਨਮ ਮਰਨ ਦਾ ਮੁੜ ਕੇ ਦੁੱਖ ਹੀ ਪ੍ਰਾਪਤ ਕੀਤਾ।
ਪੀ ਅੰਮ੍ਰਿਤ ਆਘਾਨਿਆ ਗੁਰ ਅਮਰ ਕਰਾਇਆ।
ਕਿਉਂ? ਉਸਨੇ ਪੀ ਅੰਮ੍ਰਿਤ, ਬਈ ਗੁਰੂ ਦਾ ਅੰਮ੍ਰਿਤ ਛਕ ਲਿਆ ਤੇ ਅੰਮ੍ਰਿਤ ਛਕ ਕੇ ਆਘਾਨਿਆ ਪੂਰਨ ਤ੍ਰਿਪਤ ਹੋ ਗਿਆ। ਉਹ ਅੰਮ੍ਰਿਤ ਕਿਹੜਾ ਹੈ? ਉਹ ਖੰਡੇ ਬਾਟੇ ਦਾ ਅੰਮ੍ਰਿਤ ਵੀ ਹੈ। ਅਸਲੀ ਅੰਮ੍ਰਿਤ ਨਾਮ ਹੈ। ਨਾਨਕ ਅੰਮ੍ਰਿਤ ਮਨੈ ਮਾਹੇ ਪਾਈਐ ਗੁਰ ਪ੍ਰਸਾਦ। ਅੰਮ੍ਰਿਤ ਬਾਣੀ ਅਮਿਓ ਰਸ ਅੰਮ੍ਰਿਤ ਹਰ ਕਾ ਨਾਉ। ਪੀ ਅੰਮ੍ਰਿਤ ਆਗਾਨਿਆ, ਉਸ ਗੁਰਮੁਖ ਪਿਆਰੇ ਨੇ ਵਾਹਿਗੁਰੂ ਦੇ ਨਾਮ ਬਾਣੀ ਦੇ ਅੰਮ੍ਰਿਤ ਰਸ ਨੂੰ ਪੀ ਕੇ ਤੇ ਪੂਰਨ ਸੰਤੋਖ ਹਾਸਲ ਕਰ ਲਿਆ। ਗੁਰ ਅਮਰ ਕਰਾਇਆ ਤੇ ਗੁਰੂ ਨੇ ਉਸ ਨੂੰ ਅਮਰ ਕਰਾ ਦਿੱਤਾ, ਭਾਵ ਗੁਰੂ ਨੇ ਉਸ ਨੂੰ ਵਾਹਿਗੁਰੂ ਦੇ ਚਰਨਾਂ ਦੇ ਨਾਲ ਜੋੜ ਕੇ ਅਮਰ ਤੇ ਅਟਲ ਪਦਵੀ ਬਖਸ਼ਿਸ਼ ਕਰ ਦਿੱਤੀ।
ਸੋ ਜਾਣੈ ਜਿਨ ਚਾਖਿਆ ਹਰ ਨਾਮ ਅਮੋਲਾ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਵਾਹਿਗੁਰੂ ਦਾ ਨਾਮ ਬੜਾ ਹੀ ਅਮੋਲਕ ਪਦਾਰਥ ਹੈ। ਬਹੁ ਸ਼ਾਸਤਰ ਬਹੁ ਸਿਮਰਤੀ ਪੇਖੇ ਸਰਬ ਟੰਡੋਲ, ਪੂਜਸ ਨਾਹੀ ਹਰ ਹਰੇ ਨਾਨਕ ਨਾਮ ਏ ਅਮੋਲ। ਵਾਹਿਗੁਰੂ ਦਾ ਨਾਮ ਇੱਕ ਅਮੋਲਕ ਪਦਾਰਥ ਹੈ। ਸੋ ਜਾਣੈ ਜਿਨ ਚਾਖਿਆ, ਇਸ ਨਾਮ ਦੇ ਰਸ ਨੂੰ ਉਹੀ ਜਾਣਦਾ ਹੈ ਜਿਸਨੇ ਇਹਨੂੰ ਚਖਿਆ ਹੈ। ਪਰ ਨਾਲੇ ਸਤਿਗੁਰੂ ਨੇ ਇਹ ਵੀ ਬਚਨ ਲਿਖੇ ਹਨ, ਵੱਖਰ ਨਾਮ ਦੇਖਣ ਕੋਈ ਜਾਏ, ਨਾ ਕੋ ਚਾਖੈ ਨਾ ਕੋ ਖਾਏ। ਤੇ ਭਗਤ ਕਬੀਰ ਜੀ ਨੇ ਵੀ ਬੜੀ ਸੁੰਦਰ ਉਦਾਹਰਣ ਦਿੱਤੀ ਹੈ, ਅਲੌਤੀ ਕਾ ਜੈਸੇ ਪਿਆ ਬਰੇਡਾ ਜਿਨ ਪੀਆ ਤਿੰਨ ਜਾਣਿਆ। ਅਲੌਤੀ ਦਾ ਅਰਥ ਹੈ ਮਿਸ਼ਰੀ, ਮਿਸ਼ਰੀ ਦਾ ਮਿੱਠਾ ਸ਼ਰਬਤ ਤਿਆਰ ਕੀਤਾ ਹੋਵੇ ਤੇ ਜਿਹਨੇ ਉਸ ਨੂੰ ਪੀਤਾ ਉਹੀ ਉਹਦੇ ਰਸ ਨੂੰ ਅਨੁਭਵ ਕਰ ਸਕਦਾ ਹੈ। ਇਸੇ ਲਈ ਜਿਨ੍ਹਾਂ ਨੇ ਇਸ ਅਮੋਲਕ ਨਾਮ ਦੇ ਪਦਾਰਥ ਨੂੰ ਚਖਿਆ ਹੈ ਤੇ ਉਹੀ ਇਸ ਦੇ ਸਵਾਦ ਨੂੰ ਜਾਣ ਸਕਦਾ ਹੈ।
ਕੀਮਤ ਕਹੀ ਨਾ ਜਾਈਐ ਕਿਆ ਕਹਿ ਮੁਖ ਬੋਲਾਂ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਉਸ ਨਾਮ ਦੇ ਅੰਮ੍ਰਿਤ ਰਸ ਦੀ ਕੀਮਤ ਬਿਆਨ ਹੀ ਨਹੀਂ ਕੀਤੀ ਜਾ ਸਕਦੀ। ਕਿਆ ਕਹਿ ਮੁਖ ਬੋਲਾਂ, ਤੇ ਦੱਸੋ ਆਪਣੇ ਮੁਖੋਂ ਬੋਲ ਕੇ ਅਸੀਂ ਕੀ ਦੱਸੀਏ। ਕਹੋ ਕਬੀਰ ਗੂੰਗੇ ਗੁੜ ਖਾਇਆ, ਪੁੱਛੇ ਤੇ ਕਿਆ ਕਹੀਐ। ਗੂੰਗੇ ਆਦਮੀ ਨੂੰ ਗੁੜ ਖਵਾ ਦਿਓ, ਕੋਈ ਹੋਰ ਚੰਗਾ ਪਦਾਰਥ ਮਠਿਆਈ ਪਕਵਾਨ ਖਵਾ ਦਿਓ। ਉਹਨੂੰ ਪੁੱਛੋ ਬਈ ਦੱਸ ਤੈਨੂੰ ਕਿੰਨਾ ਕੁ ਸਵਾਦ ਲੱਗਿਆ ਹੈ, ਉਹਦੇ ਬਾਰੇ ਕੁਝ ਨਹੀਂ ਦੱਸ ਸਕਦਾ। ਇਸੇ ਤਰ੍ਹਾਂ ਜਿਨ੍ਹਾਂ ਨੂੰ ਵਾਹਿਗੁਰੂ ਦੇ ਨਾਮ ਦਾ ਰਸ ਪ੍ਰਾਪਤ ਹੋ ਜਾਂਦਾ ਹੈ ਤੇ ਫਿਰ ਉਹ ਆਪਣੇ ਮੂੰਹੋਂ ਕੁਛ ਬੋਲ ਕੇ ਨਹੀਂ ਦੱਸ ਸਕਦੇ। ਬਾਬਾ ਫਰੀਦ ਜੀ ਨੂੰ ਮਾਤਾ ਨੇ ਪੁੱਛਿਆ ਸੀ ਕਿ ਪੁੱਤਰ, ਆਹ ਜੋ ਪਦਾਰਥ ਤੇਰੇ ਸਾਹਮਣੇ ਪਏ ਨੇ, ਤੇ ਇੱਕ ਪਾਸੇ ਇਹ ਪਦਾਰਥਾਂ ਦਾ ਰਸ ਹੈ, ਦੂਜੇ ਪਾਸੇ ਨਾਮ ਦਾ ਰਸ ਹੈ, ਤੂੰ ਦੱਸ ਇਹਨਾਂ ਦੇ ਵਿੱਚੋਂ ਕਿਹੜਾ ਮਿੱਠਾ ਰਸ ਹੈ। ਤਾਂ ਉਸ ਵੇਲੇ ਬਾਬਾ ਫਰੀਦ ਜੀ ਨੇ ਬੜੇ ਪਿਆਰ ਦੇ ਵਿੱਚ ਆ ਕੇ ਆਖਿਆ ਸੀ, ਫਰੀਦਾ ਸ਼ੱਕਰ ਖੰਡ ਨਿਵਾਤ ਗੁੜ, ਮਾਖਿਓ ਮਾਝਾ ਦੁੱਧ, ਸਭੇ ਵਸਤੂ ਮਿੱਠੀਆਂ ਰੱਬ ਨਾ ਪੁੱਜਣ ਤੁੱਧ। ਮਾਤਾ, ਭਾਵੇਂ ਸਾਰੇ ਪਦਾਰਥ ਮਿੱਠੇ ਨੇ ਪਰ ਪਰਮੇਸ਼ਰ ਦੇ ਨਾਮ ਰਸ ਦੇ ਬਰਾਬਰ ਨਹੀਂ ਪਹੁੰਚ ਸਕਦੇ। ਕੀਮਤ ਕਹੀ ਨਾ ਜਾਈਏ, ਉਸ ਨਾਮ ਰਸ ਦੀ ਕੀਮਤ ਨਹੀਂ ਬਿਆਨ ਕੀਤੀ ਜਾ ਸਕਦੀ ਤੇ ਆਪਣੇ ਮੂੰਹੋਂ ਕੀ ਬੋਲ ਕੇ ਕੀ ਆਖ ਕੇ ਉਹਦੇ ਬਾਰੇ ਕੁਛ ਆਖਿਆ ਜਾਵੇ।
ਸਫਲ ਦਰਸ ਤੇਰਾ ਪਾਰ ਬ੍ਰਹਮ, ਗੁਣ ਨਿਧ ਤੇਰੀ ਬਾਣੀ।
ਹੇ ਵਾਹਿਗੁਰੂ, ਤੂੰ ਪਾਪਾਂ ਪੁੰਨਾਂ ਤੋਂ ਪਰੇ ਬ੍ਰਹਮ ਵਿਆਪਕ ਸਰੂਪ ਹੈ, ਤੇਰਾ ਦਰਸ਼ਨ ਵੀ ਸਫਲ ਸਾਰੇ ਫਲ ਦੇਣ ਵਾਲਾ ਹੈ। ਭਾਵ ਤੇਰੇ ਦਰਸ਼ਨ ਕਰਕੇ ਜਿਤੜੇ ਫਲ ਮਨ ਬਾਂਛੀਐ ਤਿਤੜੇ ਸਤਿਗੁਰ ਪਾਸੋਂ ਸਾਰੇ ਫਲ ਪ੍ਰਾਪਤ ਹੋ ਜਾਂਦੇ ਹਨ। ਗੁਣ ਨੇ ਤੇਰੀ ਬਾਣੀ, ਤੇਰੀ ਬਾਣੀ ਵੀ ਸਾਰੇ ਗੁਣਾਂ ਦਾ ਭੰਡਾਰ ਹੈ।
ਪਾਵੋ ਧੂਰ ਤੇਰੇ ਦਾਸ ਕੀ ਨਾਨਕ ਕੁਰਬਾਣੀ।
ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਹੇ ਵਾਹਿਗੁਰੂ ਜੀ, ਮੈਂ ਤੇਰੇ ਦਾਸ ਦੀ ਚਰਨ ਧੂੜ ਸ਼ਰਧਾ ਨਿਮਰਤਾ ਸੇਵਾ ਮੰਗਦਾ ਹਾਂ। ਪਾਵੋ ਧੂਰ ਤੇਰੇ ਦਾਸ ਕੀ, ਮੈਂ ਤੇਰੇ ਦਾਸ ਦੇ ਚਰਨਾਂ ਦੀ ਧੂੜ ਪ੍ਰਾਪਤ ਕਰਾਂ ਤੇ ਨਾਲ ਹੀ ਮੈਂ ਉਸ ਤੋਂ ਕੁਰਬਾਨ ਜਾਣਾ ਹਾਂ।
ਬਿਲਾਵਲ ਮਹੱਲਾ ਪੰਜਵਾਂ, ਰਾਖੋ ਆਪਣੀ ਸਰਣ ਪ੍ਰਭ ਮੋਹਿ ਕਿਰਪਾ ਧਾਰੇ।
ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਹੁਣ ਜਿਨ੍ਹਾਂ ਨੂੰ ਉਸ ਵਾਹਿਗੁਰੂ ਦੇ ਨਾਲ ਪਿਆਰ ਹੋ ਜਾਂਦਾ ਹੈ, ਫਿਰ ਉਹ ਕਿਵੇਂ ਉਸ ਵਾਹਿਗੁਰੂ ਦੇ ਨਾਲ ਜੁੜੇ ਰਹਿੰਦੇ ਨੇ, ਕਿਵੇਂ ਅਰਦਾਸਾਂ ਬੇਨਤੀਆਂ ਕਰਦੇ ਨੇ, ਉਹਨਾਂ ਦੀ ਅਵਸਥਾ ਬਿਆਨ ਕਰਦੇ ਹਨ। ਮਾਨ ਕਰੋ ਤੁਧ ਉਪਰੇ ਮੇਰੇ ਪ੍ਰੀਤਮ ਪਿਆਰੇ, ਹਮ ਅਪਰਾਧੀ ਸਦ ਭੂਲਤੇ ਤੂੰ ਬਖਸ਼ਣ ਹਾਰੇ। ਰਹਾਉ ਹੇ ਵਾਹਿਗੁਰੂ, ਮੈਂ ਤੇਰੇ ਤੇ ਹੀ ਮਾਣ ਕਰਦਾ ਹਾਂ। ਮਾਨ ਕਰੋ ਤੁਧ ਉਪਰੇ, ਕਿਸੇ ਹੀ ਕੋਈ ਕੋਏ ਮੰਜ ਨਿਮਾਣੀ ਇੱਕ ਤੂੰ, ਕਿਉਂ ਨਾ ਮਰੀਜਾ ਰੋਏ ਜਾਣ ਲੱਗ ਚਿੱਤ ਨਾ ਆਵੀ। ਸਾਨੂੰ ਤਾਂ ਤੇਰੇ ਉੱਤੇ ਮਾਣ ਹੈ ਐ ਮੇਰੇ ਪਿਆਰੇ ਪ੍ਰੀਤਮ ਪ੍ਰਭੂ ਜੀ, ਹਮ ਅਪਰਾਧੀ ਸਦ ਭੂਲਤੀ, ਅਸੀਂ ਤੇ ਅਪਰਾਧੀ ਗੁਨਾਹਗਾਰ ਹਾਂ, ਹਮੇਸ਼ਾ ਭੁੱਲਾਂ ਕਰਦੇ ਹਾਂ। ਤੁਮ ਬਖਸ਼ਣਹਾਰੇ, ਤੁਸੀਂ ਸਾਨੂੰ ਬਖਸ਼ਣ ਵਾਲੇ ਪਿਤਾ ਹੋ, ਤੁਸੀਂ ਬਖਸ਼ਿੰਦ ਪਿਤਾ ਹੋ, ਇਸ ਲਈ ਅਸੀਂ ਤੁਹਾਡੇ ਤੇ ਬੜਾ ਹੀ ਮਾਣ ਕਰਦੇ ਹਾਂ। ਲੋ ਹੁਣ ਆਰੰਭ ਤੋਂ ਵਾਹਿਗੁਰੂ ਦੇ ਪਿਆਰੇ ਕਿਵੇਂ ਵਾਹਿਗੁਰੂ ਦੇ ਚਰਨਾਂ ਦੇ ਵਿੱਚ ਅਰਦਾਸਾਂ ਬੇਨਤੀਆਂ ਕਰਦੇ ਰਹਿੰਦੇ ਨੇ, ਉਹਨਾਂ ਦੇ ਬਾਰੇ ਬਿਆਨ ਕਰਦੇ ਹਨ।
ਰਾਖੋ ਆਪਣੀ ਸਰਣ ਪ੍ਰਭ ਮੋਹੇ ਕਿਰਪਾ ਧਾਰੇ।
ਹੇ ਵਾਹਿਗੁਰੂ ਜੀ, ਤੁਸੀਂ ਮੇਰੇ ਤੇ ਕਿਰਪਾ ਧਾਰਨ ਕਰਕੇ ਤੇ ਮੈਨੂੰ ਆਪਣੀ ਸ਼ਰਨ ਵਿੱਚ ਰੱਖ ਲਓ। ਭਾਵ ਜਿਵੇਂ ਕੋਈ ਨੰਨਾ ਮੁੰਨਾ ਬਾਲਕ ਉਹ ਆਪਣੇ ਮਾਤਾ ਪਿਤਾ ਨੂੰ ਆਖੇ ਬਈ ਮੈਂ ਤੁਹਾਡੇ ਬਿਨਾਂ ਨਹੀਂ ਰਹਿ ਸਕਦਾ, ਇਸੇ ਤਰ੍ਹਾਂ ਹੇ ਵਾਹਿਗੁਰੂ ਜੀ ਮੇਰੇ ਤੇ ਕਿਰਪਾ ਕਰੋ, ਮੈਨੂੰ ਆਪਣੀ ਸ਼ਰਨ ਵਿੱਚ ਰੱਖ ਲਓ।
ਸੇਵਾ ਕਛੂ ਨਾ ਜਾਣੋ ਨੀਚ ਮੂਰਖਾਰੇ।
ਹੇ ਵਾਹਿਗੁਰੂ ਜੀ, ਮੈਂ ਤੇ ਨੀਚ ਹਾਂ ਤੇ ਮੂਰਖ ਹਾਂ, ਨਾ ਸਮਝ ਹਾਂ, ਸੇਵਾ ਕਛੂ ਨਾ ਜਾਣੋ, ਮੈਂ ਤੇ ਸੇਵਾ ਕਰਨੀ ਵੀ ਕੁਝ ਨਹੀਂ ਜਾਣਦਾ। ਮੈਨੂੰ ਤੇ ਪਤਾ ਨਹੀਂ ਕਿਵੇਂ ਬਾਣੀ ਪੜ੍ਹਨੀ ਹੈ, ਕਿਵੇਂ ਗੁਰੂ ਮਹਾਰਾਜ ਦਾ ਪ੍ਰਕਾਸ਼ ਕਰਨਾ ਹੈ, ਕਿਵੇਂ ਸੁਖਾਸਨ ਕਰਨਾ ਹੈ, ਕਿਵੇਂ ਕੀਰਤਨ ਕਰਨਾ ਹੈ, ਕਿਵੇਂ ਕਥਾ ਕਰਨੀ, ਮੈਂ ਤੇ ਮੂਰਖ ਹਾਂ, ਕੋਈ ਸੇਵਾ ਕਰਨੀ ਨਹੀਂ ਜਾਣਦਾ। ਇਉਂ ਨਿਮਾਣੇ ਤੇ ਨਿਤਾਣੇ ਹੋ ਕੇ ਅਰਦਾਸਾਂ ਕਰਨੀਆਂ ਹਨ।
ਮਾਨ ਕਰੋ ਤੁਧ ਉਪਰੇ ਮੇਰੇ ਪ੍ਰੀਤਮ ਪਿਆਰੇ।
ਐ ਮੇਰੇ ਪਿਆਰੇ ਪ੍ਰੀਤਮ ਪ੍ਰਭੂ ਜੀ, ਮੈਂ ਤੇ ਤੁਹਾਡੇ ਤੇ ਹੀ ਮਾਣ ਕਰਦਾ ਹਾਂ, ਮੈਨੂੰ ਤੁਹਾਡੇ ਤੇ ਹੀ ਨਾਜ਼ ਹੈ।
ਹਮ ਅਪਰਾਧੀ ਸਦ ਭੂਲ ਤੇ ਤੁਮ ਬਖਸ਼ਣ ਹਾਰੇ।
ਹੇ ਵਾਹਿਗੁਰੂ ਜੀ, ਅਸੀਂ ਤੇ ਅਪਰਾਧੀ ਗੁਨਾਹਗਾਰ ਹਾਂ ਤੇ ਹਮੇਸ਼ਾ ਭੁੱਲਾਂ ਕਰਦੇ ਹਾਂ। ਤੁਸੀਂ ਅਭੁੱਲ ਗੁਰੂ ਕਰਤਾਰ ਹੋ, ਤੁਮ ਬਖਸ਼ਣ ਹਾਰੇ, ਤੁਸੀਂ ਸਾਡੇ ਸਾਰੇ ਕੀਤੇ ਗੁਨਾਹਾਂ ਨੂੰ ਮਾਫ ਕਰਨ ਵਾਲੇ ਹੋ।
ਰਹਾਓ ਹਮ ਅਵਗਨ ਕਰੈ ਅਸੰਖਨੀ ਤੁਮ ਨਿਰਗੁਣ ਦਾਤਾ ਰੇ।
ਰਹਾਓ ਵਿਸਰਾਮ ਦੇ ਕੇ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਹਮ ਅਵਗਨ ਕਰੈ ਅਸੰਖਨੀ। ਅੱਗੇ ਫਿਰ ਅਰਦਾਸ ਬੇਨਤੀ ਦਾ ਹੀ ਪ੍ਰਕਾਰ ਚੱਲ ਰਿਹਾ ਹੈ, ਤੁਮ ਨਿਰਗੁਣ ਦਾਤਾ ਰੇ। ਦਾਤਾ ਰੇ ਪਾਠ ਇਕੱਠਾ ਹੀ ਕਰਨਾ, ਦਾਤਾ ਰੇ ਵੱਖਰਾ ਨਹੀਂ ਕਰਨਾ। ਹਮ ਅਵਗਣ ਕਰਾਂ ਅਸੰਖਨੀ, ਤੁਮ ਨਿਰਗੁਣ ਦਾਤਾ ਰੇ। ਹੇ ਵਾਹਿਗੁਰੂ ਜੀ, ਤੁਸੀਂ ਨਿਰਗੁਣ ਆਰਿਆਂ ਨੂੰ ਦਾਤਾਂ ਬਖਸ਼ਣ ਵਾਲੇ ਦਾਤੇ ਹੋ, ਤੇ ਅਸੀਂ ਅਵਗਣ ਦਾ ਅਰਥ ਹੈ ਅਵਗਣ, ਅਸੰਖ ਦਾ ਅਰਥ ਹੈ ਅਣਗਿਣਤ। ਹਮ ਅਵਗਣ ਕਰੇ ਅਸੰਖਨੀ, ਅਸੀਂ ਤੇ ਨਿਤ ਹੀ ਭਾਵ ਹਮੇਸ਼ਾ ਬੇਅੰਤ ਅਵਗਣ ਕਰਦੇ ਹਾਂ, ਬੜੀਆਂ ਭੁੱਲਾਂ ਗਲਤੀਆਂ ਕਰਦੇ ਰਹਿੰਦੇ ਹਾਂ। ਜਿਵੇਂ ਛੋਟਾ ਬੱਚਾ, ਪਤਾ ਨਹੀਂ ਉਹਦੇ ਕੋਲੋਂ ਕਿੰਨੀਆਂ ਗਲਤੀਆਂ ਹੁੰਦੀਆਂ ਰਹਿੰਦੀਆਂ ਨੇ, ਇਸੇ ਤਰ੍ਹਾਂ ਹੇ ਵਾਹਿਗੁਰੂ ਜੀ, ਅਸੀਂ ਤੇ ਹਮੇਸ਼ਾ ਬੇਅੰਤ ਔਗੁਣ ਕਰਦੇ ਹਾਂ, ਗਲਤੀਆਂ ਕਰਦੇ ਹਾਂ, ਤੇ ਤੁਸੀਂ ਨਿਰਗੁਣ ਆਰਿਆਂ ਨੂੰ ਦਾਤਾਂ ਬਖਸ਼ਣ ਵਾਲੇ ਦਾਤੇ ਹੋ।